ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ ਜੀ ਉਰ ਧਾਰ ਵਿਚਾਰ ਮੁਰਾਰ ਰਮੋ ਰਾਮ ਮਨ ਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰਪੂਰੈ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸ਼ਟ ਹਰ ਸੰਗ ਹਰੀ ਸਤਸੰਗ ਭਏ ਹਰ ਕੰਚਨ ਚੰਦਨ ਕੀਨੇ ਨਵ ਛੇ ਖੱਟ ਬੋਲਹਿ ਮੁਖ ਆਗਰ ਮੇਰਾ ਹਰ ਪ੍ਰਭ ਇਵ ਨਾ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਇਉਂ ਹਰ ਪ੍ਰਭ ਮੇਰਾ ਭੀਨੇ ਸੁਖੋ ਟਲ ਗੁਰ ਸੇਵੀਅ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਉਹ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਉਹ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਉ ਬਲਿਹਾਰ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕਉ अब किछ कृपा कीजै। हो दयाल दर्शन देहो अपना, ऐसी बखस करीजै। पनत नानक परम पाठ खूले, गुर प्रसादी जानिया। साची लिव लागी है पीतर, सतगुर स्यों मन मानिया। पनत नानक परम पट खूले, गुर प्रसादी जानिया। साची लिव लागी है पीतर, सतगुर स्यों मन मानिया।
वाहेगुरु जी का खालसा, वाहेगुरु जी की फतेह। पतत पावन भगत वत्सल, कृपा निदान जगत गुरु श्री गुरु ग्रंथ साहिब सच्चे पातशाह जी महाराज, सतगुरां दे पावन पवित्र चरणा विच सोढ़ी सुल्तान सतगुरु, धन धन श्री गुरु रामदास साहिब जी महाराज जी दे चरण छो प्राप्त पवित्र स्थान ते गुरुद्वारा मंजी साहिब दीवान हाल विच सुभाएमान गुरु का खास रूप गुरु खालसा साध संगत तंता दे पात्र हो अमृत वेले तो गुरु चरणा विच हाजरियां भर के सर्वासा पूर्ण करने वाली श्री आसा जी दी वार दे शब्द कीर्तन बहुत ही अदब सत्कार ते शरदा सहित आप जी ने सरवण कीते हन। सचखंड श्री हरिमंदर साहिब पावन दरबार अंदर प्रकाशमान हो के सरबत संगतां नूं दर्शन ददारे बख्शदियां अमृत वेले जो पावन पवित्र श्री मुख वाक हुक्मनामे दी दात सतगुरु जी ने बख्शिश कीती है, हुणे हुणे भाई साहब दी रसना तो आप जी ने पावन पवित्र मुख वाक हुक्मनामा सरवण कीता है। सतगुरां दे शब्द दी विचार दे दायरे विच रहिंदियां आले दुआले दियां विचारां करन दी बजाए आपां सतगुरां दे शब्द दी विचार दे विच खुबीए और तीसरे पातशाह धन गुरु अमरदास जी महाराज जी दे पवित्र चरणां विच जोदड़ी करिए, बेनती करिए कि सतगुरु जी आप जी दे इस पावन पवित्र शब्द दी विचार साडे सारयां दी समझ विच पवे, सोझी विच पवे, क्योंकि जिस भाव विच पहुँच के सतगुरु जी ने यह पावन शब्द उचारण कीता है ओहो जिहा भाव अपने हिरदे दा बना लेना औखी गल है। पर हाँ, गुरु घर विच कुछ असंभव नहीं है। ਦੁਨੀਆ ਦੇ ਲੋਕਾਂ ਵਾਸਤੇ ਬੜੇ ਕਾਰਜ ਅਸੰਭਵ ਹੋ ਸਕਦੇ ਨੇ, ਵੀ ਇਹ ਕੰਮ ਨਹੀਂ ਹੋ ਸਕਦਾ, ਪਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਕੋਈ ਵੀ ਕਾਰਿਆ ਅਸੰਭਵ ਨਹੀਂ ਹੈ। ਕਿਉਂ ਅਸੰਭਵ ਨਹੀਂ? ਕਿਉਂਕਿ ਸਤਿਗੁਰੂ ਜੀ ਸਰਬੱਗ ਨੇ। ਅਲਪੱਗ ਜੀਵ ਵਾਸਤੇ ਕੋਈ ਵੀ ਕੰਮ ਅਸੰਭਵ ਹੋ ਸਕਦਾ ਹੈ, ਪਰ ਸਰਬੱਗ ਵਾਸਤੇ ਕੋਈ ਵੀ ਕਾਰਜ ਅਸੰਭਵ ਨਹੀਂ ਹੋ ਸਕਦਾ। ਸਰਬੱਗ ਚਾਹੇ ਤਾਂ ਗੂੰਗੇ ਦੇ ਸਿਰ 'ਤੇ ਛੜੀ ਰੱਖ ਕੇ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਸਕਦਾ ਹੈ। ਸਰਬੱਗ ਚਾਹੇ ਤੇ ਮੂਰਖਾਂ ਨੂੰ ਵਿਦਵਾਨ ਬਣਾ ਸਕਦਾ ਹੈ। ਸਰਬੱਗ ਚਾਹੇ ਤੇ ਪਿੰਗਲਿਆਂ ਨੂੰ ਪਰਬਤ ਚੜ੍ਹਨ ਲਾ ਸਕਦਾ ਹੈ। ਸਰਬੱਗ ਚਾਹੇ ਤੇ ਅੰਨਿਆਂ ਨੂੰ ਵੇਖਣ ਲਾ ਸਕਦਾ ਹੈ। ਇਸ ਕਰਕੇ ਸਤਿਗੁਰਾਂ ਦੇ ਘਰ ਵਿੱਚ ਕੋਈ ਵੀ ਕੰਮ ਅਸੰਭਵ ਨਹੀਂ ਹੈ। ਸੋ ਐਸੇ ਸਰਬੱਗ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਬਾਬਤ ਭੱਟ ਕਹਿੰਦੇ ਹਨ, ਜਾਲਪਾ ਪਦਾਰਥ ਇੱਤੜੇ ਗੁਰ ਅਮਰਦਾਸ ਡੱਠੇ ਮਿਲਹੈ। ਸੰਸਾਰ ਦੇ ਜਿਤਨੇ ਸੁੱਖ ਨੇ, ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਨੇ। ਹਰ ਇੱਕ ਮਨੁੱਖ ਨੂੰ ਜੀਵਨ ਵਾਸਤੇ ਧਰਮ ਵੀ ਚਾਹੀਦਾ ਹੈ, ਔਰ ਹਰ ਇੱਕ ਦੀ ਹਿਰਦੇ ਵਿੱਚ ਕੋਈ ਨਾ ਕੋਈ ਕਾਮਨਾ ਵੀ ਹੈ। ਜ਼ਰੂਰਤ ਦੀਆਂ ਵਸਤੂਆਂ ਵੀ ਸਭ ਨੂੰ ਚਾਹੀਦੀਆਂ ਨੇ, ਉਹਨੂੰ ਅਰਥ ਕਹਿੰਦੇ ਹਨ। ਔਰ ਚੌਥਾ ਮੋਕਸ਼ ਹੈ, ਮੁਕਤੀ ਹੈ, ਕਲਿਆਣ ਹੈ, ਉਹ ਵੀ ਸਾਰਿਆਂ ਨੂੰ ਚਾਹੀਦੀ ਹੈ। ਹਰ ਇੱਕ ਮੋਕਸ਼ ਕੀ ਹੈ, ਮੁਕਤੀ ਕੀ ਹੈ, ਇਹਦੇ ਬਾਰੇ ਜੇ ਵਿਚਾਰ ਕਰੀਏ ਤੇ ਵਿਸ਼ਾ ਲੰਮਾ ਹੋ ਜਾਏਗਾ, ਆਪਾਂ ਸ਼ਬਦ ਵਿਚਾਰਨਾ। ਹਿੰਦੁਸਤਾਨ ਦੀਆਂ ਅਨੇਕਾਂ ਸੰਪਰਦਾਵਾਂ ਨੇ, ਅਨੇਕਾਂ ਸ਼ਾਸਤਰ ਨੇ, ਚਾਹੇ ਉਹ ਸਾਂਖ ਹੈ, ਮੀਮਾਂਸਾ ਹੈ, ਨਿਆਇ ਹੈ, ਵੇਦਾਂਤ ਹੈ, ਯੋਗ ਹੈ, ਸਭ ਨੇ ਮੁਕਤੀ ਦਾ ਸਵਰੂਪ ਵੱਖੋ ਵੱਖਰਾ ਮੰਨਿਆ। ਪਰ ਅਸਲ ਵਿੱਚ ਮੁਕਤੀ ਦਾ ਸਵਰੂਪ ਕੀ ਹੈ? ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ ਦੀ ਇੱਛਾ ਦਾ ਨਾਮ ਮੁਕਤੀ ਹੈ। ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ ਦੀ ਇੱਛਾ, ਇਹਨੂੰ ਕਹਿੰਦੇ ਨੇ ਮੁਕਤੀ। ਔਰ ਇਹ ਮੁਕਤੀ ਸੰਸਾਰ ਦੇ ਛੋਟੇ ਤੋਂ ਲੈ ਕੇ ਵੱਡੇ ਮਨੁੱਖ ਤੱਕ ਹਰ ਕੋਈ ਚਾਹੁੰਦਾ ਹੈ। ਕੋਈ ਮਨੁੱਖ ਦੁਨੀਆਂ ਵਿੱਚ ਐਸਾ ਹੈ ਜਿਹੜਾ ਇਹ ਨਾ ਚਾਹੁੰਦਾ ਹੋਵੇ ਮੇਰਾ ਦੁੱਖ ਨਿਰਵਿਰਤ ਹੋ ਜਾਏ? ਹਰ ਇੱਕ ਵਿਅਕਤੀ ਚਾਹੁੰਦਾ ਨਾ ਮੇਰੇ ਦੁੱਖ ਦੀ ਨਿਰਵਿਰਤੀ ਹੋਵੇ। ਹਰ ਇੱਕ ਮਨੁੱਖ ਚਾਹੁੰਦਾ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ। ਬਸ ਇਸੇ ਨੂੰ ਮੁਕਤੀ ਕਹਿੰਦੇ ਹਨ। ਉਹ ਇਹ ਚਾਰੇ ਪਦਾਰਥ ਮਹਾਰਾਜ ਜੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਚਾਰੋਂ ਦੇ ਚਾਰੋਂ ਪ੍ਰਾਪਤ ਹੋ ਜਾਂਦੇ ਹਨ। ਸੋ ਐਸੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁੱਖ ਵਾਕ ਸ਼ਬਦ ਹੈ। ਆਓ ਸਾਰੀ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੋ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਜੀ। ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਤਨਾਸਰੀ ਹੈ, ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁੱਖ ਵਾਕ ਸ਼ਬਦ ਹੈ। ਚੌਥੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ। ਮੰਗਲਾਚਰਨ ਕਰ ਰਹੇ ਨੇ ਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਹਨ। ਤਿੰਨ ਪ੍ਰਕਾਰ ਦੇ ਮੰਗਲਾਂ ਦਾ ਜ਼ਿਕਰ ਵਿਦਵਾਨ ਕਰਦੇ ਨੇ, ਵਸਤੂ ਨਿਰਦੇਸ਼ ਮੰਗਲ, ਨਮਸਕਾਰਾਤਮਕ ਮੰਗਲ ਅਤੇ ਆਸ਼ੀਰਵਾਦਕ ਮੰਗਲ, ਔਰ ਚੌਥਾ ਮੰਗਲ ਵਿਦਾਂਤੀਆਂ ਨੇ ਆਤਮ ਮੰਗਲ ਵੀ ਮੰਨਿਆ ਹੈ। ਵਸਤੂ ਨਿਰਦੇਸ਼ ਮੰਗਲ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਿਸ਼ੇਸ਼ਤਾ ਬਿਆਨ ਹੋ ਰਹੀ ਹੈ। ਅਕਾਲ ਪੁਰਖ ਇੱਕ ਹੈ, ਉਹ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਅਤੇ ਸਾਰਿਆਂ ਵਿੱਚ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਦਾ ਉਪਦੇਸ਼ ਦੇਣ ਵਾਲੇ ਜੋ ਗੁਰਦੇਵ ਨੇ, ਤਿਨ੍ਹਾਂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ।
ਹੇ ਵਾਹਿਗੁਰੂ ਜੀ, ਅਸੀਂ ਆਪ ਜੀ ਦੇ ਦਰ ਦੇ ਭੀਖਕ ਮੰਗਤੇ ਹਾਂ, ਅਸੀਂ ਮੰਗਤੇ ਹਾਂ, ਭਿਖਾਰੀ ਹਾਂ, ਪਰ ਤੇਰੇ ਦਰ ਦੇ ਭਿਖਾਰੀ ਹਾਂ। ਇਹ ਨਹੀਂ ਜਣੇ ਖਣੇ ਦਰ ਤੇ ਜਾ ਕੇ ਅਸੀਂ ਨੱਕਾਂ ਰਗੜਦੇ ਫਿਰੀਏ, ਕਦੇ ਪੀਰਾਂ ਤੇ ਜਾ ਕੇ ਨਮਸਕਾਰਾਂ ਕਰਦੇ ਫਿਰੀਏ, ਕਦੇ ਕਬਰਾਂ ਨੂੰ ਜਾ ਕੇ ਮੱਥੇ ਟੇਕਦੇ ਫਿਰੀਏ। ਸਿੱਖ ਦਾ ਨਿਸ਼ਚਾ ਕੇਵਲ ਆਪਣੇ ਗੁਰੂ ਤੇ। ਮਹਾਰਾਜ ਜੀ, ਅਸੀਂ ਆਪ ਜੀ ਦੇ ਦਰ ਦੇ ਮੰਗਤੇ ਹਾਂ, ਤੁਹਾਡੇ ਦਰ ਦੇ ਭਿਖਾਰੀ ਹਾਂ, ਔਰ ਤੁਸੀਂ ਕੈਸੇ ਹੋ? ਤੁਸੀਂ ਨਿਜ ਪਤ ਦਾ ਮਤਲਬ ਹੈ ਆਪਣੇ ਸਵਾਮੀ ਆਪ ਹੋ, ਯਾਨੀ ਕਿ ਸੁਤੰਤਰ ਹੋ, ਔਰ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤੇ ਹੋ।
ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ।
ਫਿਰ ਕਈ ਦਾਨੇ ਸੱਜਣ ਇਸ ਪਾਵਨ ਪੰਕਤੀ ਦਾ ਅਰਥ ਇਸ ਤਰ੍ਹਾਂ ਵੀ ਕਰਦੇ ਨੇ ਕਿ ਹੇ ਵਾਹਿਗੁਰੂ, ਤੇਰੇ ਦਰ ਦੇ ਜਿਹੜੇ ਭਿਖਾਰੀ ਨੇ, ਅਸੀਂ ਉਹਨਾਂ ਦੇ ਅੱਗੋਂ ਭਿਖਾਰੀ ਹਾਂ। ਇਹ ਨਿਮਰਤਾ ਵਿੱਚ ਆ ਕੇ ਭਾਵ ਹੁੰਦਾ ਪ੍ਰਗਟ। ਹਮ ਭੀਖਕ ਭਿਖਾਰੀ ਤੇਰੇ, ਅਸੀਂ ਉਹਨਾਂ ਦੇ ਭਿਖਾਰੀ ਹਾਂ ਜਿਹੜੇ ਤੇਰੇ ਭਿਖਾਰੀ ਹਨ, ਜਿਹੜੇ ਤੇਰੇ ਦਰ ਦੇ ਮੰਗਤੇ ਨੇ, ਤੇਰੇ ਮੰਗਤਿਆਂ ਦੇ ਮੰਗਤੇ ਹਾਂ ਅਸੀਂ। ਔਰ ਹੇ ਸਵਾਮੀ ਜੀ, ਤੁਸੀਂ ਕਿੱਡੇ ਵੱਡੇ ਦਾਤੇ ਹੋ, ਸੰਸਾਰ ਦੇ ਵਿੱਚ ਵੀ ਬੜੇ ਬੜੇ ਵੱਡੇ ਦਾਤੇ ਨੇ ਖਾਲਸਾ ਜੀ, ਜਿਹੜੇ ਦਾਨ ਕਰਦੇ ਨੇ। ਉਹ ਕਿਸੇ ਨੂੰ ਦਾਨ ਕਰਨ ਤੇ ਕਿੰਨਾ ਕੁ ਦਾਨ ਕਰ ਸਕਦੇ ਨੇ, ਪਰ ਹੇ ਵਾਹਿਗੁਰੂ ਜੀ, ਤੁਸੀਂ ਏਡੇ ਵੱਡੇ ਦਾਤੇ ਹੋ ਕਿ ਤੁਸੀਂ ਆਪਣਾ ਆਪ ਹੀ ਦਾਨ ਕਰ ਦਿੰਦੇ ਹੋ। ਆਖੋ ਸਤਨਾਮ ਸ੍ਰੀ, ਤੁਸੀਂ ਆਪਣੇ ਸਵਰੂਪ ਦਾ ਦਾਨ ਬਖਸ਼ ਦਿੰਦੇ ਹੋ। ਜਿਹੜਾ ਤੁਹਾਡੇ ਦਰ ਦਾ ਮੰਗਤਾ ਬਣ ਜਾਂਦਾ ਹੈ, ਉਹਨੂੰ ਆਪਣਾ ਰੂਪ ਬਖਸ਼ ਦਿੰਦੇ ਹੋ, ਆਪਣੀ ਆਪਣਾ ਸਵਰੂਪ ਉਹਦੇ ਵਿੱਚ ਭੇਦ ਕਰ ਦਿੰਦੇ ਹੋ, ਯਾਨੀ ਕਿ ਆਪਣਾ ਆਪ ਹੀ ਉਹਨੂੰ ਦਾਨ ਕਰ ਦਿੰਦੇ ਹੋ। ਏਡੇ ਵੱਡੇ ਦਾਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੈਸਾ ਦਾਤਾ ਭਲਾ ਕੌਣ ਹੋ ਸਕਦਾ ਹੈ। ਇਸੇ ਪਾਵਨ ਪਵਿੱਤਰ ਨਗਰ ਦੀ ਬਾਤ ਹੈ ਖਾਲਸਾ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਧੰਨ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਹੈ ਅਤੇ ਬਰਾਤ ਚੜ੍ਹਨ ਦੀ ਤਿਆਰੀ ਹੋ ਰਹੀ ਹੈ, ਅਤੇ ਉਸ ਵਕਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ, ਤਿਨ੍ਹਾਂ ਦੀ ਉਮਰ ਕੋਈ 4 ਕੁ ਸਾਲ ਦੀ ਸੀ, ਅਤੇ ਮਾਤਾ ਨਾਨਕੀ ਜੀ ਨੇ ਵੱਡੇ ਵੀਰ ਦੀ ਬਰਾਤੇ ਜਾਣਾ, ਬੜੀ ਸੋਹਣੀ ਪੁਸ਼ਾਕ, ਬੜੇ ਸੋਹਣੇ ਬਸਤਰ, ਬੜੀ ਸੋਹਣੀ ਦਸਤਾਰ ਅਤੇ ਗਲ ਵਿੱਚ ਬੜੇ ਸੋਹਣੇ ਗਹਿਣੇ, ਮੋਤੀਆਂ ਦੀ ਮਾਲਾ ਉਹ ਪਾ ਕੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਹੱਥੀਂ ਸ਼ਿੰਗਾਰਿਆ। ਬਰਾਤ ਚੜ੍ਹਨ ਦੀ ਤਿਆਰੀ ਹੈ, ਤਿਆਰੀਆਂ ਹੋ ਰਹੀਆਂ ਨੇ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਖੇਡਦਿਆਂ ਖੇਡਦਿਆਂ ਬਾਹਰ ਨੂੰ ਗਏ ਨੇ ਅਤੇ ਆਪਣੀ ਹਾਣ ਦਾ ਇੱਕ ਬਾਲਕ ਵੇਖਿਆ ਜਿਹੜਾ ਸਰੀਰ ਕਰਕੇ ਨਗਨ, ਮਨ 'ਚ ਦਇਆ ਆਈ, ਕਿਰਪਾ ਆਈ ਅਤੇ ਆਪਣੇ ਤਨ ਦੇ ਬਸਤਰ ਉਤਾਰ ਕੇ ਉਹਨੂੰ ਦੇ ਦਿੱਤੇ, ਕਹਿੰਦੇ ਲੈ ਤੂੰ ਪਾ ਲੈ। ਆਪਣੇ ਗਲ ਵਿੱਚ ਪਾਈ ਮੋਤੀਆਂ ਦੀ ਮਾਲਾ ਉਹਦੇ ਕੰਠ 'ਚ ਪਾ ਦਿੱਤੀ, ਹੱਥ ਵਿੱਚ ਪਾਇਆ ਹੋਇਆ ਸੋਨੇ ਦਾ ਗਹਿਣਾ ਵੀ ਉਹਦੇ ਹੱਥ 'ਚ ਪਾ ਦਿੱਤਾ, ਸਾਰਾ ਕੁਝ ਉਹਨੂੰ ਦਾਨ ਕਰਕੇ ਅਤੇ ਆਪ ਸਤਿਗੁਰੂ ਨੌਵੇਂ ਪਾਤਸ਼ਾਹ ਨਿਰਵਸਤਰ ਹੋ ਕੇ ਮਾਤਾ ਨਾਨਕੀ ਜੀ ਦੇ ਕੋਲ ਆਣ ਖਲੋਤੇ। ਮਾਤਾ ਨੇ ਵੇਖਿਆ ਕਿ ਸਰੀਰ 'ਤੇ ਪਾਏ ਬਸਤਰ ਸਨ, ਗਹਿਣੇ ਸਨ, ਕਿੱਥੇ ਚਲੇ ਗਏ? ਕਿਸੇ ਠੱਗ ਨੇ ਨਾ ਠੱਗ ਲਏ ਹੋਣ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਤਾ ਨਾਨਕੀ ਜੀ ਪੁੱਛਦੇ ਆ, ਬੇਟਾ ਤੇਰੇ ਤਨ ਦੇ ਬਸਤਰ ਕਿੱਥੇ ਹਨ? ਤੇਰੇ ਗਲ ਵਿੱਚ ਪਾਈ ਮੋਤੀਆਂ ਦੀ ਮਾਲਾ ਕਿੱਥੇ ਹੈ? ਹੱਥ ਵਿੱਚ ਪਾਇਆ ਹੋਇਆ ਸੋਨੇ ਦਾ ਆਭੂਸ਼ਣ ਕਿੱਥੇ ਹੈ? ਕੜਾ ਕਿੱਥੇ ਹੈ? ਅਤੇ ਅੱਗੋਂ ਸਤਿਗੁਰੂ ਜੀ ਬੋਲਦੇ ਨਹੀਂ। ਮਾਤਾ ਨਾਨਕੀ ਜੀ ਥੋੜ੍ਹੇ ਜਿਹੇ ਰੋਸ ਵਿੱਚ ਆ ਕੇ ਝਿੜਕਦਿਆਂ ਹੋਇਆਂ ਕਹਿੰਦੇ, ਬੋਲਦਾ ਕਿਉਂ ਨਹੀਂ? ਅਤੇ ਅੱਗੋਂ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਜਵਾਬ ਦਿੱਤਾ, ਆਖਿਆ, ਮਾਤਾ ਮੈਨੂੰ ਤੂੰ ਹੋਰ ਲੈ ਦੇਂਗੀ ਪਰ ਉਹਨੂੰ ਕਿਸੇ ਲੈ ਕੇ ਨਹੀਂ ਸਨ ਦੇਣੇ। ਬਸ ਇੰਨਾ ਹੀ ਬਚਨ ਕਿਹਾ, ਮੈਨੂੰ ਤੂੰ ਹੋਰ ਲੈ ਦੇਂਗੀ ਪਰ ਉਹਨੂੰ ਕਿਸੇ ਲੈ ਕੇ ਨਹੀਂ ਸਨ ਦੇਣੇ। ਇੰਨੇ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜਾ ਸਤਿਕਾਰ ਕਰਦੇ ਮਹਾਰਾਜ ਛੇਵੇਂ ਪਾਤਸ਼ਾਹ। ਜਿਸ ਦਿਨ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ ਗੁਰੂ ਕੇ ਮਹਿਲਾਂ ਵਿੱਚ, ਇੱਕ ਦਿਨ ਦੇ ਬਾਲਕ ਦੇ ਚਰਨਾਂ 'ਤੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਗੁਰੂ ਹਰਗੋਬਿੰਦ ਸਾਹਿਬ ਨੇ ਨਮਸਕਾਰ ਕਰ ਦਿੱਤੀ ਸੀ। ਔਰ ਜਦੋਂ ਦਰਬਾਰ ਵਿੱਚ ਆਉਂਦੇ ਸਨ, ਉੱਠ ਖਲੋਂਦੇ ਸਨ ਗੱਦੀ ਤੋਂ, ਇੰਨਾ ਆਦੋ ਬੇਨਾ ਸਤਿਕਾਰ, ਕਹਿੰਦੇ, ਨਾਨਕੀ ਜੀ ਕਿਉਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਝਿੜਕਦੇ ਹੋ? ਕਹਿਣ ਲੱਗੇ, ਆਪਣੇ ਕੱਪੜੇ ਕਿਸੇ ਨੂੰ ਦਾਨ ਕਰ ਆਇਆ, ਗਲ ਵਿੱਚ ਪਾਈ ਮੋਤੀਆਂ ਦੀ ਮਾਲਾ ਅਤੇ ਆਭੂਸ਼ਣ ਦਾਨ ਕਰ ਆਇਆ, ਅਤੇ ਮੈਂ ਪੁੱਛਦੀ ਹਾਂ ਅਤੇ ਅੱਗੋਂ ਜਵਾਬ ਦਿੰਦਾ, ਮੈਨੂੰ ਮਾਤਾ ਤੂੰ ਹੋਰ ਲੈ ਦੇਂਗੀ ਪਰ ਉਹਨੂੰ ਕਿਸੇ ਲੈ ਕੇ ਨਹੀਂ ਸਨ ਦੇਣੇ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਕ ਅਲੌਕਿਕ ਜਿਹੇ ਰੰਗ ਵਿੱਚ ਰੰਗੇ ਹੋਏ ਬੋਲੇ, ਕਹਿੰਦੇ, ਅੱਜ 4 ਸਾਲ ਦੀ ਉਮਰ ਹੈ ਅਤੇ ਆਪਣੇ ਹਾਣੀ ਦਾ ਨੰਗੇਜ ਵੇਖ ਕੇ ਇਹਦੇ ਕੋਲੋਂ ਜਰਿਆ ਨਹੀਂ ਗਿਆ, ਆਪਣੇ ਤਨ ਦੇ ਕੱਪੜੇ ਲਾ ਕੇ ਉਹਦਾ ਤਨ ਕੱਜ ਆਇਆ, 54 ਸਾਲ ਦੀ ਉਮਰ ਦੇ ਵਿੱਚ ਹਿੰਦੁਸਤਾਨ ਦੀ ਲਹਿੰਦੀ ਪੱਤ ਨੂੰ ਵੇਖ ਕੇ ਆਪਣੇ ਸੀਸ ਦਾ ਵੀ ਦਾਨ ਕਰ ਦੇਵੇਗਾ। ਐਸੇ ਦਾਨੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਕੋਈ ਦਾਨ ਕਰੇ ਤਾਂ ਕੀ ਦਾਨ ਕਰ ਸਕਦਾ, ਪਰ ਮਹਾਰਾਜ ਜੀ ਤੁਸੀਂ ਤਾਂ ਆਪਣਾ ਆਪ ਵੀ ਦਾਨ ਕਰ ਦਿੰਦੇ ਹੋ, ਏਡੇ ਵੱਡੇ ਦਾਤੇ ਨੇ, ਆਪਣੇ ਸਵਰੂਪ ਦਾ ਦਾਨ ਕਰ ਦੇਣ ਵਾਲੇ ਹੋ। ਫਿਰ ਅਗਲੀ ਪਾਵਨ ਪੰਕਤੀ ਦੁਬਾਰਾ ਪੜੋ ਜੀ।
ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੁ ਰੰਗ ਰਾਤਾ।
ਮਹਾਰਾਜ ਜੀ ਮੇਰੇ ਤੇ ਦਇਆਲ ਹੋਵੋ। ਦਇਆਲ ਦਾ ਅੱਖਰੀ ਅਰਥ ਹੈ ਦਇਆ ਦਾ ਆਲਿਆ ਘਰ। ਜਿਸ ਜੈਸੀ ਦਇਆ ਕਿਸੇ ਹੋਰ ਵਿੱਚ ਨਹੀਂ ਹੋ ਸਕਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਉਹ ਕਹਿੰਦੇ, ਅੰਬ ਦੀ ਮਿਠਾਸ ਇਮਲੀ 'ਚੋਂ ਨਹੀਂ ਮਿਲ ਸਕਦੀ, ਪਿਤਾ ਦਾ ਪਿਆਰ ਪੜੋਸੀ ਕੋਲੋਂ ਨਹੀਂ ਮਿਲ ਸਕਦਾ, ਸਮੁੰਦਰ ਜੈਸੀ ਗਹਿਰਾਈ ਕਿਸੇ ਛੱਪੜ 'ਚੋਂ ਨਹੀਂ ਮਿਲ ਸਕਦੀ, ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੈਸੀ ਦਇਆ ਕਿਸੇ ਹੋਰ ਦੇਵੀ ਦੇਵਤੇ ਕੋਲੋਂ ਨਹੀਂ ਮਿਲ ਸਕਦੀ। ਤੋ ਸਤਿਗੁਰੂ ਜੀ ਤੁਸੀਂ ਐਸੇ ਦਇਆਲ ਹੋ, ਦਇਆਲ ਹੋਵੋ, ਮੈਂ ਤੁਹਾਡੇ ਦਰ ਦਾ ਮੰਗਤਾ ਹਾਂ, ਤੁਹਾਡੇ ਦਰ ਦਾ ਜਾਚਕ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦਾ ਦਾਨ ਦਿਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ, ਮੈਂ ਤੁਹਾਡੇ ਦਰ ਦਾ ਮੰਗਤਾ। ਪਹਿਲੀ ਪੰਕਤੀ 'ਚ ਕਹਿ ਆਏ ਨੇ ਕਿ ਮੈਂ ਤੁਹਾਡੇ ਦਰ ਦਾ ਭੀਖਕ ਹਾਂ, ਭਿਖਾਰੀ ਹਾਂ, ਔਰ ਭਿਖਾਰੀ ਤੁਹਾਡੇ ਕੋਲੋਂ ਦਾਨ ਮੰਗਦਾ ਹੈ। ਕੀ ਦਾਨ ਮੰਗਦਾ? ਮੈਨੂੰ ਨਾਮ ਦਾ ਦਾਨ ਬਖਸ਼ੋ। ਨਾਮ ਦਾ ਦਾਨ ਦੁਨੀਆਂ ਦੇ ਸਾਰੇ ਦਾਨਾਂ ਵਿੱਚੋਂ ਸ਼੍ਰੋਮਣੀ ਦਾਨ ਹੈ। ਜਦੋਂ ਆਪਾਂ ਅਰਦਾਸ ਕਰਦੇ ਹਾਂ, ਦਾਨ ਮੰਗਦੇ ਹਾਂ ਨਾ, ਸਿੱਖਾਂ ਨੂੰ ਬਖਸ਼ੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਜਦੋਂ ਇਹ ਸਾਰੇ ਦਾਨ ਮੰਗਦੇ ਹਾਂ ਤਾਂ ਅਖੀਰ ਵਿੱਚ ਕਿਹਾ ਜਾਂਦਾ ਦਾਨਾ ਸਿਰ ਦਾਨ ਨਾਮ ਦਾਨ। ਦੁਨੀਆਂ ਦੇ ਜਿੰਨੇ ਦਾਨ ਨੇ ਉਹਨਾਂ ਸਾਰੇ ਦਾਨਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਦਾਨ ਮਹਾਰਾਜ ਜੀ ਤੁਹਾਡਾ ਪਵਿੱਤਰ ਪਾਵਨ ਅੰਮ੍ਰਿਤ ਨਾਮ ਹੈ, ਕਿਰਪਾ ਕਰਕੇ ਸਾਨੂੰ ਨਾਮ ਦਾ ਦਾਨ ਬਖਸ਼ੋ। ਅਸੀਂ ਆਪ ਜੀ ਦੇ ਚਰਨਾਂ 'ਚੋਂ ਨਾਮ ਦਾ ਦਾਨ ਮੰਗਦੇ ਹਾਂ ਅਤੇ ਮਹਾਰਾਜ ਕਿਰਪਾ ਕਰੋ, ਸਦਾ ਰਹੋ ਰੰਗ ਰਾਤਾ, ਤੁਹਾਡੇ ਇਸ ਨਾਮ ਦੇ ਦਾਨ ਨੂੰ ਪ੍ਰਾਪਤ ਕਰਕੇ ਇਸ ਨਾਮ ਦੇ ਰੰਗ ਦੇ ਵਿੱਚ ਮੈਂ ਸਦਾ ਰੰਗਿਆ ਰਹਾਂ। ਅੱਠੇ ਪੈਰ ਮੇਰੀ ਸੁਰਤ ਇਸ ਨਾਮ ਦੇ ਰੰਗ ਵਿੱਚ ਰੰਗੀ ਰਹੇ, ਐਸੀ ਦਇਆ ਐਸੀ ਕਿਰਪਾ ਮਹਾਰਾਜ ਜੀ ਕਰ ਦਿਓ।
ਹਾਂ ਬਲਹਾਰ ਜਾਉ ਸੱਚ ਤੇਰੇ ਨਾਮ ਵਿਟੋ।
ਜਿਹੜਾ ਬਲਿਹਾਰ ਸ਼ਬਦ ਹੈ ਨਾ, ਬਲਿਹਾਰ ਇਹ ਬੜਾ ਪਿਆਰਾ ਸ਼ਬਦ ਹੈ ਬਲਿਹਾਰ। ਤੁਸੀਂ ਸਾਹਿਬ ਜੀ ਦੀ ਪਰਿਕਰਮਾ ਕਰਦੇ ਹੋ, ਇੱਕ ਮਹਾਤਮਾ ਕੋਲ ਬੈਠਿਆਂ ਇਸ ਗੱਲ ਦਾ ਬੋਧ ਹੋਇਆ ਕਿ ਸਤਿਗੁਰਾਂ ਦੀ ਪਰਿਕਰਮਾ ਕਰਨ ਦਾ ਕੀ ਮਤਲਬ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਿਕਰਮਾ ਕਰਦੇ ਹਾਂ ਉਹਦਾ ਕੀ ਭਾਵ ਹੈ। ਸਾਡੇ ਵਿੱਚੋਂ ਵੀ ਸ਼ਾਇਦ ਬਹੁਤਿਆਂ ਨੂੰ ਇਸ ਗੱਲ ਦਾ ਗਿਆਨ ਨਾ ਹੋਵੇ ਕਿ ਪਰਿਕਰਮਾ ਸਤਿਗੁਰਾਂ ਦੀ ਕਿਉਂ ਕੀਤੀ ਜਾਂਦੀ ਹੈ। ਪਰਿਕਰਮਾ ਕਰਨ ਦਾ ਮਤਲਬ ਹੈ ਸਤਿਗੁਰੂ ਜੀ ਅਸੀਂ ਤੁਹਾਡੇ ਤੋਂ ਵਾਰੇ ਵਾਰੇ ਜਾਂਦੇ ਹਾਂ, ਬਲਿਹਾਰ ਬਲਿਹਾਰ ਜਾਂਦੇ ਹਾਂ। ਜਦੋਂ ਮਹਾਰਾਜ ਜੀ ਦੇ ਦੁਆਲੇ ਪਰਿਕਰਮਾ ਕਰਕੇ ਘੁੰਮਦੇ ਹਾਂ, ਇਹਦਾ ਭਾਵ ਹਿਰਦੇ 'ਚ ਇਹ ਹੋਣਾ ਚਾਹੀਦਾ ਕਿ ਮਹਾਰਾਜ ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂ, ਮੈਂ ਤੁਹਾਡੇ ਤੋਂ ਕੁਰਬਾਨ ਜਾਵਾਂ, ਮੈਂ ਤੁਹਾਡੇ ਤੋਂ ਵਾਰੇ ਵਾਰੇ ਜਾਵਾਂ। ਪਰਿਕਰਮਾ ਦਾ ਮਤਲਬ ਹੀ ਇਹ ਹੈ ਕਿ ਮੈਂ ਤੁਹਾਡੇ ਤੋਂ ਵਾਰੇ ਵਾਰੇ ਜਾਵਾਂ। ਬਲਹਾਰ ਦਾ ਭਾਵ ਇਹ ਵੀ ਹੈ ਕਿ ਜਿੱਥੇ ਬੁੱਧੀ ਦਾ ਬਲ ਹਾਰ ਜਾਵੇ। ਆਖੋ ਸਤਨਾਮ ਸ੍ਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਜਿੱਥੇ ਜਾ ਕੇ ਸ਼ਬਦ ਇਤਨੇ ਡੂੰਘੇ ਭਾਵ ਵਿੱਚ ਚਲੇ ਜਾਂਦੇ ਨੇ ਉੱਥੇ ਸਾਡੀ ਬੁੱਧੀ ਕੰਮ ਨਹੀਂ ਕਰਦੀ। ਇਤਨੇ ਡੂੰਘੇ ਭਾਵ ਦੇ ਵਿੱਚ ਜਦੋਂ ਮਹਾਰਾਜ ਜੀ ਚਲੇ ਜਾਂਦੇ, ਜਦੋਂ ਪਾਤਸ਼ਾਹ ਕਹਿੰਦੇ ਚੰਦ ਸੱਤ ਭੇਦੇ ਆ, ਉੱਥੇ ਜਾ ਕੇ ਇੜਾ ਪਿੰਗਲਾ ਔਰ ਸੁਖਮਨਾ ਤੀਨ ਬਸਾ ਇੱਕ ਠਾਈ, ਅੱਖਰੀ ਅਰਥ ਤਾਂ ਆਪਾਂ ਸਾਰੇ ਹੀ ਕਰਦੇ ਜਾਵਾਂਗੇ, ਪਰ ਜਦੋਂ ਪ੍ਰੈਕਟੀਕਲੀ ਰੂਪ ਦੇ ਵਿੱਚ ਇਹਨਾਂ ਵਿੱਚ ਜਾਣਾ ਹੋਵੇ ਤਾਂ ਬੜਾ ਔਖਾ ਹੈ, ਕਠਿਨ ਹੈ। ਉੱਥੇ ਸਾਡੀ ਬੁੱਧੀ ਦਾ ਬਲ ਹਾਰ ਜਾਂਦਾ। ਜਿੱਥੇ ਬੁੱਧੀ ਕੰਮ ਕਰਨੀ ਬੰਦ ਕਰ ਜਾਏ ਉੱਥੇ ਜਾ ਕੇ ਕਹਿਣਾ ਪੈਂਦਾ ਮਹਾਰਾਜ ਮੈਂ ਤੁਹਾਡੇ ਤੋਂ ਬਲਿਹਾਰ। ਜਿੱਥੇ ਇਹ ਬੁੱਧੀ ਕੰਮ ਕਰਨਾ ਬੰਦ ਕਰ ਦੇਵੇ। ਔਰ ਖਾਲਸਾ ਜੀ ਇੱਕ ਗੱਲ ਯਾਦ ਰੱਖਿਓ, ਧਰਮ ਦੇ ਅਰਥ ਤੇ ਮਾਰਗ ਤੇ ਚੱਲਣ ਵਾਸਤੇ ਆਪਣੀ ਮਤ ਨੂੰ ਤਿਆਗਣਾ ਪੈਂਦਾ ਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਪੈਂਦਾ। ਜਿਹੜੇ ਕੇਵਲ ਆਪਣੀ ਮਤ ਨੂੰ ਮੂਹਰੇ ਰੱਖ ਕੇ ਆਪਣੇ ਦਿਮਾਗ ਨੂੰ ਹੀ ਘਰੋੜਦੇ ਰਹਿੰਦੇ ਨੇ, ਇਹ ਏਦਾਂ ਨਹੀਂ ਹੋ ਸਕਦਾ, ਆਹ ਏਦਾਂ ਨਹੀਂ ਹੋ ਸਕਦਾ, ਅਨੇਕਾਂ ਪ੍ਰਕਾਰ ਦੇ ਸ਼ੰਕੇ ਤੇ ਕਿੰਤੂ ਪਰੰਤੂ ਤੇ ਤਰਕ ਖੜੇ ਕਰੀ ਜਾਣਗੇ, ਉਹ ਕੇਵਲ ਭਰਮ ਦੇ ਵਿੱਚ ਪਏ ਰਹਿਣਗੇ। ਡਾਕਟਰ ਭਾਈ ਵੀਰ ਸਿੰਘ ਜੀ ਦੀ ਇੱਕ ਬੜੀ ਸੁੰਦਰ ਕਵਿਤਾ ਹੈ, ਭਾਈ ਸਾਹਿਬ ਜੀ ਕਹਿੰਦੇ ਨੇ ਕੀ ਹੋਇਆ ਤੇ ਕੀਕੂ ਹੋਇਆ ਖੱਪ ਖੱਪ ਮੂਏ ਸਿਆਣੇ। ਜਿਹੜਾ ਕੇਵਲ ਦਿਮਾਗੀ ਤਲ ਦੇ ਉੱਤੇ ਜੀਵਦਾ ਹੈ, ਕੇਵਲ ਆਪਣੇ ਬੁੱਧੀ ਦੇ ਤਲ ਦੇ ਉੱਤੇ ਜੀਵਦਾ, ਬਸ ਉਹ ਇਹੀ ਸੋਚਦਾ ਰਹਿੰਦਾ ਇਹ ਕਿਵੇਂ ਹੋ ਗਿਆ, ਆਹ ਕਿਵੇਂ ਹੋ ਸਕਦਾ, ਕੀ ਹੋਇਆ ਤੇ ਕੀਕੂ ਹੋਇਆ ਖੱਪ ਖੱਪ ਮੂਏ ਸਿਆਣੇ। ਉਸ ਰਾਹੇ ਪਵੇਂ ਕਿਉਂ ਜਿੰਦੇ ਜਿਤ ਰਾਹੇ ਮੂੰਹ ਮੁਹਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਇਹੋ ਜਿਹੇ ਹੋਸ਼ ਨਾਲੋਂ ਮਸਤੀ ਚੰਗੀ ਹੈ ਜਿਹੜੀ ਸੁਰਤ ਨੂੰ ਟਿਕਾਣੇ ਰੱਖਦੀ ਹੈ, ਅਤੇ ਸੁਰਤ ਨੂੰ ਟਿਕਾਣੇ ਰੱਖਣ ਵਾਸਤੇ ਜਿਹੜੀ ਮਸਤੀ ਹੁੰਦੀ ਉਹਨੂੰ ਕਹਿੰਦੇ ਨੇ ਬਲਿਹਾਰ। ਮੇਰੀ ਬੁੱਧੀ ਦਾ ਬਲ ਹਾਰ ਗਿਆ, ਮੈਂ ਆਪਣੀ ਬੁੱਧੀ ਨਾਲ ਮਹਾਰਾਜ ਜੀ ਕਿੰਨੀ ਕੁ ਵਿਚਾਰ ਕਰ ਸਕਦਾ, ਕਿੰਨਾ ਕੁ ਡੂੰਘਾ ਜਾ ਸਕਦਾ, मेरी बुद्धि का बल हार गया। इत्थे उही शब्द महाराज जी वरतदे ने, हों बलिहारै जाऊं साचे तेरे नाम विटों। हे सच्चे साहब, तेरे नाम तो मैं बलिहार जावां, क्योंकि तेरे नाम दियां एडियां वड्डियां बरकतां ने। जदों सुखमणी साहब की पहली अष्टपदी पढ़दे हां ते महाराज अकाल पुरख परमेश्वर दे नाम सिमरण दियां बरकतां महाराज जी ने सारी अष्टपदी च बयान कीतियां ने कि प्रभु सिमरन विच किन्नियां बरकतां ने। प्रभ कै सिमरन ज्ञान ध्यान तत् बुद्ध, सिमरन दे प्रथाए, नाम सिमरन दे प्रथाए कितना विस्थार गुरु अर्जन देव साहब जी ने कीता है कि नाम की बरकत नाल ज्ञान की प्राप्ति हुंदी है, नाम की बरकत नाल ध्यान की प्राप्ति हुंदी है, नाम की बरकत नाल आत्म विशैणी जड़ी बुद्धि है जड़ी तत् नू विवेचन करती है वह बुद्धि की प्राप्ति हुंदी है। हे वाहिगुरु जी, आप जी का नाम इन्नियां वड्डियां बरकतां वाला है, नाम नामी तो भी वड्डा है खालसा जी। कहो कहां लग नाम बड़ाई, राम ना सक ही राम गुण गाई। नाम दी वड्याई कित्थों तक कहिए, खुद राम अपने नाम दी वड्याई बख्यान नहीं कर सकते। राम ना सक ही राम गुण गाई, इन्ना वड्डा अकाल पुरख वाहिगुरु परमेश्वर का नाम है। ऐसे हरि परमेश्वर दे नाम तो मैं बलिहार जावा।
कारण कारण सबना का एको, अवर ना दूजा कोई।
हे वाहिगुरु जी, तुसी करण वाले हो, यानी कि सारे संसार दे मूल हो, तुहाडे तो ही सब कुछ पैदा हो रहा है। कारण दा मतलब है तुसी मूल हो सारिआं दे, ते करन वाले दा भाव है जो करन वाले हो सारिआं दे। महाराज इक्को ही हो तुसी, कारण भी तुसी आप हो ते करन वाले भी तुसी आप हो। कारण ते कारज दो चीज़ां हुंदियां, कारण भी तुसी आप हो, कारज रूप भी तुसी आप हो, ते करन वाले करता भी तुसी आप हो। अवर ना दूजा कोई, हे वाहिगुरु जी तुहाडे वर्गा कोई होर दूजा नहीं है। धन श्री गुरु नानक देव साहब जी दे पावन बचन ने, कहंदे कह है कहे कह जावह तुम सर अवर ना कोई। बड़े ने जड़े पहला कह के चले गए ने, बड़े ने जड़े हुण कह रहे ने, बड़े ने जड़े आउण वाले समय विच भी कहणगे, हे वाहिगुरु तेरे वर्गा होर कोई नहीं, तेरे वर्गा होर कोई नहीं। जिस वर्गा वो आप ही है। संसार दी हर एक वस्तु दी उपमा दित्ती जा सकती है, कहा जा सकता है दरख्त फलाने दरख्त वांगू नजर आउंदा है, ये वस्तु फलानी वस्तु वांगू नजर आउंदी है, ये शकल फलाने बंदे दी फलाने बंदे वांगू दिसदी है। हर एक चीज दी उपमा दित्ती जा सकती है कि ये चीज उहदे वर्गी है, ये उहदे वर्गी है, पर हे वाहिगुरु तेरे वर्गा कोई दूजा है ही नहीं जिन्हों कहा जा सके कि तू ओदे वर्गा है। तेरे वर्गा सिर्फ तू ही है। जदों पट श्री गुरु अमरदास साहब जी की उपमा करते ने, जिन्हों का यह पावन शब्द आपां विचार रहे हैं, तो सतगुरां वास्ते भी उही पावन बचन वरतते ने, पल्ले अमरदास गुण तेरे, तेरी उपमा तोहे बन आवै। महाराज तुहाडी उपमा तुहानू ही बन आउंदी है, कोई होर उपमा दे के कहा ही नहीं जा सकता तुसी कैसे हो। तो इत्थे भी यही कह रहे ने महाराज, तुहाडे वर्गा कोई दूजा नहीं, तुहाडे जैसा कोई दूसरा नहीं।
रहाओ
रहाओ दा भाव विश्राम दे के, टेक दे के, इथों तक विचार करके फिर अगे चलो।
बहुत फेर पए किरपन कहो, अब किश कृपा की जय।
महाराज जी बड़े फेर हो गए ने, यानी कि बड़िया जूनिया विच पटक पटक के हार गए हैं। किरपन इहदे दो अर्थ विद्वान जना ने अपने कोशां विच कीते ने। एक तां अर्थ है कृपण, संस्कृत का जड़ा शब्द है उदा मतलब है कंजूस शूम। दूसरा किरपण का अर्थ है जड़ा किरपा दे योग्य है, यानी कि जो दीन है निमाणा है दुखी है और किरपा दे योग्य है उन्हों भी क्या किरपन। और विद्वान जन दोवें अर्थों के मुताबक इत्थे इस पावन पंक्ति का अर्थ करते ने। एक विद्वान ने अर्थ इस तरह किया कि हे वाहिगुरु मैं धन का लोभी हाँ, किरपन का अर्थ किया धन का लोभी, मैं धन दे लालच पिछे लग के बड़े जन्मां विच फिरिया बड़े जन्मां विच भटकिया हुण मेरे ते कुछ किरपा कर दिओ। ते दूसरा किरपन का अर्थ जिवें मैं पहला कहा कि जो किरपा दे योग्य है और दीन है निमाणा है दुखी है। महाराज मैं किरपा दे योग्य हाँ इस वेले क्योंकि मैं बड़े जन्मां विच भरमिया। अज आवा गाउण दे सिद्धांत तो साढ़े कई सिख प्रचारक भी मुनकर हुंदे चले जा रहे ने, हालांकि हुण तां साइंस ने भी यह सिद्ध कर दिता हिपनोटाइज करन वाले पिछले 100 जन्मां तक मनुख नूं लिजाण वास्ते समर्थ हो चुके ने। और उन्हां दीआं जिहड़ीआं पिछले जन्मां दे विच ओह हिपनोटाइज करके लै के जांदे ने और कई गल्लां जो कई घटनावां उन्हां दे जीवन विच घटदीआं ने ओह पहुँच जांदीआं इस जन्म तक भी। गुरु घर दा जिहड़ा गुरमत दा सिद्धांत है वह आवागौण ते 84 दे गेड़े नूं मन्नदा क्योंकि गुरबाणी मन्नदी है। उरे है भी इति आए, इहदे ते कोई शंका नहीं कर सकता कोई किंतु नहीं कर सकता। जदों साहिब सच्चे पातशाह कहिंदे कई जन्म भए कीट पतंगा कई जन्म गज मीन कुरंगा, उत्थे आवागौण दी गल चल रही है। जदों महाराज जी कहिंदे कोल्हू चरखा चक्की चक थल वरोले बहुत अनंत लाटू माधाणियां नगाह पंखी भौंदियां लैन न साह सूए चाड़ पवाइया जंत नानक पौंदिया गणत ना अंत। इत्थे आवागौण की गल स्पष्ट हो रही है। तो फिर इन्हां पावन पंक्तियां दे अर्थ कोई त्रोड़ मरोड़ के अपने हिसाब नाल करे तो वो दी मूर्खता है। सतगुरु सच्चे पातशाह कहिंदे बड़े जन्मां दे विच फिर के महाराज जी हार गए हाँ, हुण असीं किरपा दे योग्य हो गए हाँ, भाव इन्ने दीन हाँ इन्ने दुखी हाँ, हुण तां महाराज जी साडे ते कुछ किरपा कर दिओ।
ओहो दयाल दर्शन देहो अपना ऐसी बखस करीजा।
महाराज हुण तां किरपा कर दिओ, तुहाडे चरणां दी शरण विच टै पए हाँ, बड़े जन्म हो गए महाराज जी भटकदिआं भरमदिआं, हुण दया कर दिओ। अब किछ किरपा कीजै अब किछ किरपा कीजै। बहुते फेर पए किरपन को बहुते फेर पए किरपन को। अब किछ किरपा कीजै अब किछ किरपा कीजै। महाराज हुण कुछ किरपा कर दिओ, दया कर दिओ। महाराज किछ दा भाव कोई आखणगे भी किछ दा मतलब थोड़ा। खालसा जी सतगुरां दे घर दे विच जदों कड़ाह प्रसाद दी देग वरतदी है ना, ते देग वरताउण वाला जदों खुला गफ्फा देण लगदा ते साडे कई गुरमुख अगों कहिंदे ने सवाया देई, यही कहने ना भी सवाया जा गफ्फा दियो। वो सवाया क्यों कहा जाता, हालांकि सवाया का तो अर्थ हुंदा बहुता। ਸਵਾਇਆ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਕਿਉਂਕਿ ਸਤਿਗੁਰਾਂ ਦੇ ਕੜਾਹ ਪ੍ਰਸ਼ਾਦ ਦੇ ਕਿਣਕੇ ਵਿੱਚ ਵੀ ਇੰਨੀ ਕਿਰਪਾ ਹੈ ਕਿ ਉਹਨੂੰ ਅਸੀਂ ਥੋੜ੍ਹਾ ਨਹੀਂ ਕਹਿ ਸਕਦੇ, ਬਹੁਤਾ ਹੀ ਕਹਾਂਗੇ। ਆਖੋ ਸਤਿਨਾਮ ਸਿੰਘ। ਇਹ ਪੁਰਾਣੇ ਸਿੰਘਾਂ ਦੇ ਬੋਲੇ ਸਨ ਜਿਹੜੇ ਅਸੀਂ ਛੱਡਦੇ ਜਾ ਰਹੇ ਹਾਂ, ਔਰ ਇਹਨਾਂ ਬੋਲਿਆਂ ਦੇ ਵਿੱਚ ਬੜਾ ਭਾਵ ਸੀ ਕਿ ਉਹ ਥੋੜ੍ਹਾ ਨਹੀਂ ਹੁੰਦਾ, ਥੋੜ੍ਹਾ ਨਹੀਂ ਕਹਿਣਾ। ਕਦੇ ਗੁਰੂ ਕੇ ਲੰਗਰ ਦੇ ਵਿੱਚ ਲੰਗਰ ਵਰਤ ਰਿਹਾ ਅਤੇ ਆਪਾਂ ਕਹਿੰਦੇ ਥੋੜ੍ਹਾ ਜਿਹਾ, ਨਿਹੰਗ ਸਿੰਘ ਪਤਾ ਕੀ ਕਹਿੰਦੇ, ਉਹ ਕਹਿੰਦਾ ਥੋੜ੍ਹਾ ਥੋੜਿਆਂ ਕੋਲੋਂ ਲੈ, ਇੱਥੇ ਨਹੀਂ ਥੋੜ੍ਹਾ, ਥੋੜ੍ਹਾ ਥੋੜਿਆਂ ਕੋਲੋਂ ਮਿਲਦਾ। ਉੱਥੇ ਕਹਿਣਾ ਸਵਾਇਆ, ਸਵਾਇਆ ਦਾ ਮਤਲਬ ਵੀ ਜੇ ਕਿਣਕਾ ਵੀ ਲੈਣਾ ਤਾਂ ਉਹਦੇ ਵਿੱਚ ਵੀ ਬਹੁਤ ਕੁਝ ਹੈ। ਇੱਥੇ ਜਿਹੜਾ ਕਿਛ ਸ਼ਬਦ ਵਰਤਿਆ ਨਾ, ਕਿਛ, ਕਿਛ ਦਾ ਮਤਲਬ ਇੱਥੇ ਥੋੜ੍ਹਾ ਨਹੀਂ ਹੈ, ਯਾਨੀ ਕਿ ਮਹਾਰਾਜ ਜੇ ਤੁਸੀਂ ਕਟਾਕਸ਼ ਭਰੇ ਨੇਤਰਾਂ ਨਾਲ ਇੰਨੀ ਕੁ ਵੀ ਦਇਆ ਕਰ ਦਿਓਗੇ ਨਾ, ਇੰਨੇ ਨਾਲ ਹੀ ਮੇਰਾ ਪਾਰ ਉਤਾਰਾ ਹੋ ਜਾਏਗਾ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਮਹਾਰਾਜ ਜਦੋਂ ਤੁਸੀਂ ਆਪਣੀ ਕਿਰਪਾ ਭਰੀ ਕਟਾਕਸ਼ ਨਿਗਾਹ ਦੇ ਨਾਲ, ਕਟਾਕਸ਼ ਕਹਿੰਦੇ ਨੇ ਟੇਢੀ ਝਿੰਮੀ ਕਰਕੇ ਵੇਖਣਾ, ਅੱਖ ਦੀ ਝਿੰਮੀ ਟੇਢੀ ਕਰਕੇ ਤੱਕਣਾ, ਇੰਨਾ ਕੀ ਵੇਖ ਲਓ, ਬਸ ਇੰਨੇ ਨਾਲ ਹੀ ਮੇਰੇ ਦੁੱਖ ਦੂਰ ਹੋ ਜਾਣਗੇ। ਮਹਾਰਾਜ ਕਿਰਪਾ ਕਰ ਦਿਓ, ਅਸੀਂ ਤੁਹਾਡੇ ਚਰਨਾਂ ਤੇ ਢਹਿ ਪਏ ਹਾਂ।
ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ ਕਰੀਜਾ।
ਮਹਾਰਾਜ ਜੀ ਦਿਆਲ ਹੋਵੋ, ਸਾਨੂੰ ਆਪਣੇ ਦਰਸ਼ਨ ਦੇ ਦਿਓ, ਦਿਆਲ ਹੋ ਕੇ ਸਾਨੂੰ ਆਪਣੇ ਦਰਸ਼ਨ ਦੇ ਦਿਓ ਮਹਾਰਾਜ, ਆਪਣੇ ਦੀਦਾਰ ਬਖਸ਼ ਦਿਓ। ਅਸੀਂ ਤਾਂ ਤੁਹਾਡੇ ਦੀਦਾਰ ਕਰਕੇ ਜੀਵਦੇ ਹਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਜੀਵਦੇ ਹਾਂ। ਡਾਕਟਰ ਭਾਈ ਵੀਰ ਸਿੰਘ ਜੀ ਨੇ ਪੰਜ ਮਹਾਂਪੁਰਸ਼ਾਂ ਦੀ ਜੀਵਨੀ ਲਿਖੀ, ਉਸ ਪੁਸਤਕ ਦਾ ਨਾਮ ਹੈ ਸੰਤ ਗਾਥਾ। ਜੇ ਕਿਸੇ ਨੂੰ ਪੜ੍ਹਨ ਦਾ ਸ਼ੌਂਕ ਹੈ ਤਾਂ ਉਹ ਪੁਸਤਕ ਲੈ ਕੇ ਪੜ੍ਹ ਸਕਦੇ ਹੋ। ਮਹਾਂਪੁਰਸ਼ਾਂ, ਪੰਜ ਮਹਾਂਪੁਰਸ਼ਾਂ ਦਾ ਜੀਵਨ ਹੈ, ਉਹਦੇ ਵਿੱਚ ਦੋ ਭਾਗਾਂ ਵਿੱਚ ਛਪੀ ਹੋਈ ਪੁਸਤਕ ਹੈ ਸੰਤ ਗਾਥਾ। ਉਸ ਮਹਾਂਪੁਰਸ਼ਾਂ ਦੇ ਜੀਵਨਾਂ ਵਿੱਚੋਂ ਇੱਕ ਮਹਾਂਪੁਰਸ਼ ਦਾ ਜੀਵਨ ਹੈ ਭਾਈ ਰਾਮ ਕਿਸ਼ਨ ਜੀ। ਇਹ ਸੇਵਾ ਪੰਥੀ ਮਹਾਂਪੁਰਸ਼ ਸਨ। ਸੇਵਾ ਪੰਥੀ ਸੰਪਰਦਾ ਜਿਹੜੀ ਹੈ ਗੁਰੂ ਘਰ ਦੀ, ਗੁਰੂ ਨਾਨਕ ਸਾਹਿਬ ਦੇ ਘਰ ਦੀ ਪੁਰਾਤਨ ਸੰਪਰਦਾ, ਨਿਰਮਲੇ, ਉਦਾਸੀ, ਨਿਹੰਗ ਸਿੰਘ, ਸੇਵਾ ਪੰਥੀ, ਟਕਸਾਲ, ਇਹ ਪੁਰਾਤਨ ਸੰਪਰਦਾਵਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ। ਭਾਈ ਰਾਮ ਕਿਸ਼ਨ ਜੀ ਦੇ ਸੰਬੰਧ ਵਿੱਚ ਮੈਂ ਇੱਥੇ ਉਹਨਾਂ ਦੇ ਜੀਵਨ ਵਿੱਚ ਇੱਕ ਟੂਕ ਮਾਤਰ ਉਦਾਹਰਣ ਜੋ ਭਾਈ ਵੀਰ ਸਿੰਘ ਨੇ ਲਿਖੀ ਹੈ ਦੇਣ ਲੱਗਾ। ਸ਼ਾਹਪੁਰ ਦੇ ਵਿੱਚ ਰਹਿੰਦੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੜਾ ਪਿਆਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸਾਰਾ ਦਿਨ ਰਹਿਣਾ, ਮਹਾਰਾਜ ਜੀ ਦੇ ਦਰਬਾਰ 'ਚੋਂ ਬਾਹਰ ਨਹੀਂ ਸਨ ਜਾਂਦੇ, ਸਰੀਰ ਦੀ ਕਿਰਿਆ ਕਰਨੀ ਜਾਂ ਭੋਜਨ ਆਦਿਕ ਛਕਣਾ, ਫਿਰ ਮੁੜ ਕੇ ਦਰਬਾਰ ਵਿੱਚ ਆ ਜਾਣਾ। ਸਾਰਾ ਦਿਨ ਮਹਾਰਾਜ ਜੀ ਦੇ ਤਾਬਿਆਂ 'ਤੇ ਬੈਠੇ ਬਾਣੀ ਪੜ੍ਹੀ ਜਾਣਾ, ਚੌਰ ਝੁਲਾਈ ਜਾਣਾ ਜਾਂ ਮਹਾਰਾਜ ਜੀ ਦੇ ਦਰਸ਼ਨ ਕਰੀ ਜਾਣਾ। ਅਤੇ ਖਾਲਸਾ ਜੀ, ਰਾਤ ਨੂੰ ਜਦੋਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਰਨਾ ਅਤੇ ਸਤਿਗੁਰਾਂ ਦਾ ਸੁਖਾਸਣ ਕਰਕੇ ਮਹਾਰਾਜ ਜੀ ਦੇ ਪਾਵਨ ਸਰੂਪ ਸੁਖਾਸਣਾਂ 'ਤੇ ਬਿਰਾਜਮਾਨ ਕਰਨੇ, ਸੰਗਤ ਨੇ ਚਲੇ ਜਾਣਾ, ਭਾਈ ਰਾਮ ਕਿਸ਼ਨ ਜੀ ਨੇ ਉੱਥੇ ਦਰਵਾਜ਼ੇ 'ਤੇ ਖਲੋਤੇ ਰਹਿਣਾ। 15-20 ਮਿੰਟ ਦਰਵਾਜ਼ੇ 'ਤੇ ਖਲੋਤੇ ਹੀ ਬਤੀਤ ਕਰ ਦੇਣੇ, ਇੱਕਦਮ ਹਿਰਦੇ ਵਿੱਚ ਕਾਹਲ ਉੱਠਣੀ, ਮਨ ਉਤਾਵਲਾ ਹੋਣਾ ਅਤੇ ਭੱਜ ਕੇ ਦਰਵਾਜ਼ਾ ਖੋਲ੍ਹ ਦੇਣਾ ਸੱਚਖੰਡ ਦੇ ਦਰਵਾਜ਼ੇ ਦਾ, ਅਤੇ ਦਰਵਾਜ਼ਾ ਖੋਲ੍ਹ ਕੇ ਕਹਿਣਾ ਕਿੰਜ ਲੰਘਸੀਏ ਰਾਤ ਤੇਰੇ ਦਰਸ਼ਨਾਂ ਬਿਨਾਂ। ਸਤਿਗੁਰਾਂ ਦੇ ਦਰਸ਼ਨਾਂ ਦਾ ਇੰਨਾ ਪਿਆਰ ਕਿ ਸਾਰਾ ਦਿਨ ਮਹਾਰਾਜ ਜੀ ਦੇ ਦਰਬਾਰ 'ਚ ਰਹਿੰਦੇ ਸਨ, ਰਾਤ ਨੂੰ ਜਦੋਂ ਸੁਖਾਸਣ ਕਰ ਦੇਣਾ ਅਤੇ ਸੁਖਾਸਣ ਕਰਕੇ ਬਾਹਰ ਦਰਵਾਜ਼ੇ 'ਤੇ ਖਲੋ ਜਾਣਾ, 15-20 ਮਿੰਟ ਲੰਘਣੇ, ਦਰਵਾਜ਼ਾ ਖੋਲ੍ਹਣਾ ਅਤੇ ਕਹਿਣਾ ਕਿੰਜ ਲੰਘ ਸੀਏ ਰਾਤ ਤੇਰੇ ਦਰਸ਼ਨਾਂ ਬਿਨਾਂ। ਇੰਨਾ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਪਿਆਰ। ਫਿਰ ਸੁਖਾਸਣ ਦੇ ਕੋਲ ਜਾਣਾ, ਕੁਝ ਸਮਾਂ ਖਲੋਤੇ ਰਹਿਣਾ, ਬਾਹਰ ਆ ਜਾਣਾ, ਫਿਰ ਦਰਵਾਜ਼ਾ ਬੰਦ ਕਰ ਦੇਣਾ, ਫਿਰ ਇਸੇ ਤਰ੍ਹਾਂ ਮਨ 'ਚ ਉਤਾਵਲਾਪਨ ਹੋਣਾ ਅਤੇ ਦਰਵਾਜ਼ਾ ਖੋਲ੍ਹਣਾ ਅਤੇ ਕਹਿਣਾ ਕਿੰਜ ਲੰਘ ਸੀਏ ਰਾਤ ਤੇਰੇ ਦਰਸ਼ਨਾਂ ਬਿਨਾਂ। ਅੱਧੀ ਰਾਤ ਤੱਕ ਇਸੇ ਤਰ੍ਹਾਂ ਕਰਦੇ ਰਹਿਣਾ ਅਤੇ ਫਿਰ ਕਹਿਣਾ ਉਹ ਰਾਮ ਕਿਸ਼ਨ तू अपने स्वार्थ वास्ते सतगुरां नूं बेआराम क्यों करदा, चल बाहर, हुण नहीं अंदर आउणा। ते भाई राम कृष्ण जी ने बाहर जिथे थड़े ते महाराज जी का प्रकाश होना उत्थे आ बैठना, सिर थड़े ते ही रख लेना, बैठिया अख लग गई ठीक, सवेरे दो ढाई बजे तीन बजे उठ के फिर इशनान पान करना, धन श्री गुरु ग्रंथ साहब महाराज जी का पावन स्वरूप सीस ते सजा के महाराज जी का प्रकाश करदिया कहना धन सो वेला जित दर्शन करना, धन सो वेला जित दर्शन करना। ये पंक्ति अपनी रसना तो पढ़ी जानी है। गुरु के सिखां दे हिरदिया विच सतगुरां दे दर्शनां दा प्यार है। अज तां कहिंदे जी कल्ले दर्शनां दा की मतलब है, वो खालसा जी गुरु दे तां दर्शनां विच वी एडियां बरकतां ने, दर्श परश कीनो गुरु ग्रंथ महाराज जू के पाप जन्मांतर के पुन रूप धारते, जन्म जन्मांतरां दे कीते पाप सतगुरां दे दर्शन करके पुन्ना च बदल जांदे हन। ये पहला पड़ा है जो हुण किसे दा मन ही तोड़ देना जी कल्ले दर्शनां दा कोई मतलब नहीं, वो आउणा ही बंद कर देगा। फिर पहला दर्शनां दा शौक ते दर्शनां दा चाओ इहदे हिरदे च जागे, नेता प्रति गुरु घर आके जदों सतगुरां दे दर्शन करेगा फिर बाणी सुनेगा, कथा सुनेगा, कीर्तन सुनेगा ते हिरदे च असर होवेगा। खैर महाराज सच्चे पातशाह जी कहिंदे हे वाहिगुरु जी किरपा करके दयाल होवो, दयाल हो के मैनू अपने दर्शन दिओ, ऐसी बख्श करी जाए महाराज, एहो जी बख्शिश मेरे ते करो।
भनत नानक परम पात खूले गुर प्रसादी जानिया।
धन श्री गुरु अर्जन देव साहब पंजवें पातशाह कहिंदे परम पट खूले, पांच प्रकार दा परम हुंदा है, समा नहीं है कि मैं इहदा विस्थार करां। संघ परम करता धर्म सत भेद परम, इदा ये पांच प्रकार के परम दसे जाते हैं विद्वानों वालों। महाराज जी ने कृपा की है मेरे ये परम के पर्दे खोल दिते ने, गुर प्रसादी गुरु साहब ने दया की है, सतगुरां की दया नाल जदों मेरे ये परम के पर्दे खुल गए। परम की है मोटी जी परिभाषा समझ लिए, माधवे क्या कही है, परम ऐसा जैसा मानिया होए ना तैसा, जिहो जा मन लेना उहो जा होना ना, उहनू परम कहिंदे ने। हनेरे च पई रस्सी सप करके जाण लई, हुण उह सप है तां नहीं पर परम करके उहनू असी सप मन्नी बैठे हाँ। इसे तरह यह संसार सत नहीं है, असत है, पर असी इहनू सत समझी बैठे हैं भी साडे अंदर परम ही है। पर जदों मेरे सतगुरां ने साडे ते कृपा कीतीए भरम दे पर्दे खुल गए, जदों भरम दे पर्दे खुल गए जानिया मैं अपने निज स्वरूप नूं जान लिया, मैं अपने निज आत्म स्वरूप नूं जान लिया कि मेरा स्वरूप की है।
साची लिव लागी है पीतर सतगुर स्यों मन मानिया।
मेरे अंदर मेरे साहब नाल सच्ची लिव लग गई है। लिव ते धात दो राह हन। लिव दा मतलब है तेल दी धारा वत परमेशर दे चरणां विच सुरत दा जुड़ जाना, जिवें एक बर्तन चों तेल दूजे बर्तन विच पाउने आ ना, उहदी धार वेखिओ कदे उहदे च पाड़ा नहीं पैंदा। तेल दी धारा वत परमेशर दे चरणां दे नाल साडी लिव लग गई है, साडे अंदर निरंकार दी लिव लग गई है। सतगुर स्यों मन मानिया और मेरा ये मन सतगुरां दे नाल मन गया है, भाव पतीज गया मेरा मन सतगुरां दे उत्ते, भाव जो मेरे सतगुरु जी कहिंदे ने वो मैं सत करके मनदा हाँ, जो गुरदेव ने हुक्म कीता मैं उसनू सत करके मनदा हाँ। अखरी अर्थी सांझे कर सकिया, कहण नूं बहुत कुछ है, बहुता विस्थार नहीं कर सकिया शब्द का। सो इनियां कु बेनतियां आप सरबत संगतां ने प्रवान करनिया। धन धन श्री गुरु ग्रंथ साहिब सच्चे पातशाह जी महाराज जी का कोटान कोट शुक्र है, जिन्हां दी कृपा सदका आप संगतां दे दर्शन कीते ने। आप सरबत संगतां दा धन्नवाद है। सचखंड श्री हरिमंदर साहब दरबार साहब जी दे हैड ग्रंथी सिंह साहिब ज्ञानी जगतार सिंह जी का भी धन्नवाद है। विचारां करदिआं होईआं भुल्लां चुक्कां दी खिमा ਅਖੀਰਲੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਪਨਤ ਨਾਨਕ
ਪਰਮ ਪਾਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਉਂ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।